ਸੋ ਇਸ ਅਸੂਲ ਦੇ ਮੁਤਾਬਕ ਮੈਂ ਸਾਰੇ ਸਾਧੂਆਂ ਦੀ ਸੇਵਾ ਕਰ ਚੁੱਕਿਆ, 60 ਤੀਰਥਾਂ ਦਾ ਇਸ਼ਨਾਨ ਕਰ ਚੁੱਕਿਆ, ਵਿਧੀ ਪੂਰਵਕ ਦਾਨ ਕਰ ਚੁੱਕਿਆ, ਜਗਰਾਤੇ ਮੈਂ ਕਰਾ ਲਏ ਨੇ, ਸਾਧੂਆਂ ਦੀਆਂ ਮੰਡਲੀਆਂ ਬੁਲਾ ਕੇ ਘਰ ਚਰਨ ਪਾਏ ਤੇ ਹਾਰ ਕੇ ਮੈਂ ਆਪ ਦੀ ਸ਼ਰਨ ਹੈ। ਕਹਿੰਦੇ ਰਹਿ ਤਾਂ ਨਹੀਂ ਕੋਈ ਗਿਆ ਦੁਆਰਾ? ਕਹਿੰਦਾ ਹੋਰ ਨਹੀਂ ਕੋਈ ਦੁਆਰਾ ਰਿਹਾ। ਫਰਮਾਉਂਦਾ
ਹੋਰ ਸਾਰੀਆਂ ਤੇਰੀਆਂ
ਪਾਈ ਖੜੇ ਨੇ ਰਾਜਾ ਵੀ ਤੇ ਰਾਣੀ ਵੀ। ਮਹਾਰਾਜ ਸਾਰਾ ਦੇਖ ਲਿਆ, ਸਾਠ ਤੀਰਥ ਵੀ ਦੇਖ ਲਏ, ਹੋਰ ਸਭ ਕੁਛ ਪੂਜਾ ਵੀ ਕਰਕੇ ਦੇਖ ਲਈ, ਜਾਦੂ ਟੂਣੇ ਵੀ ਕਰਕੇ ਦੇਖ ਲਏ, ਪਰ ਅੱਜ ਕਈ ਪੁੱਤਰ ਦੇ ਮੁੱਖ ਦੇਖਣ ਦਾ ਸੁਭਾਗ ਨਹੀਂ ਪ੍ਰਾਪਤ ਹੈ। ਮਹਾਰਾਜ ਕਹਿੰਦੇ ਜੇ ਕੋਈ ਹੋਰ ਹੈ ਉਹ ਵੀ ਮੁਕਾ ਲੈ। ਮਹਾਰਾਜ ਸਭ ਮੁੱਕ ਗਏ, ਹੁਣ ਕੋਈ ਨਹੀਂ ਰਿਹਾ, ਹੁਣ ਨਹੀਂ ਕੋਈ ਵੀ ਦਰ ਰਿਹਾ, ਸਾਰੇ ਦਰ ਦੇਖ ਲਏ। ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਵਾਹੇ ਗਏ ਕਿ ਲਾਜਸ ਗੋਬਿੰਦ ਦਾਸ ਪੱਕਾ ਕਰਦਾ ਸੀ। ਸੁਰਜੀਤ ਸਿੰਘ ਨੇ ਪੱਕਾ ਕਰਦਾ ਸੀ ਵੀ ਖੈੜਾ ਨਾ ਛੱਡੀ, ਮੰਗੀ ਜਾਈ। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ, ਕਹਿੰਦੇ ਰਮੇਸ਼ ਕੁਮਾਰ ਦੇਖ ਬਈ, ਅਸੀਂ ਤਾਂ ਹੈਗੇ ਗੁਰੂ ਨਾਨਕ ਦੇ, ਅਤੇ ਗੁਰੂ ਨਾਨਕ ਦੇ ਘਰ ਸਭ ਕੁਛ ਹੈ, ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵ। ਕਹਿੰਦੇ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦਾ ਕਰਤਾ ਨਹੀਂ, ਜਾ ਅੱਜ ਤੋਂ ਤੂੰ ਪੂਜਾ ਗੁਰੂ ਨਾਨਕ ਦੀ ਕਰਿਆ ਕਰ। ਜਿੱਥੇ ਤੈਂ ਰੱਖੀਆਂ ਹੋਈਆਂ ਨੇ ਮੂਰਤੀਆਂ, ਉਹਦੀ ਥਾਂ 'ਤੇ ਗੁਰੂ ਨਾਨਕ ਸਾਹਿਬ ਦੀ ਬੜੀ ਸਾਰੀ ਤਸਵੀਰ ਲਿਆ ਕੇ ਰੱਖ ਲੈ, ਤੇ ਪੂਜਾ ਕਰਕੇ ਉਪਾਸ਼ਨਾ ਕਰਕੇ ਉਹਨਾਂ ਨੂੰ ਕਿਹਾ ਕਰ ਪਾਤਸ਼ਾਹ ਆਹ ਝੋਲੀ ਅੱਡੀ ਹੈ ਤੇਰੇ ਅੱਗੇ ਤੇ ਰਮੇਸ਼ ਕੁਮਾਰ ਸਾਡੀ ਹੋਊਗੀ ਅਰਦਾਸ ਫਕੀਰ ਦੀ ਹੁੰਦੀ ਹੈ ਦੁਆ ਤੇ ਤੂੰ ਵੀ ਮੰਗ ਤੇ ਅਸੀਂ ਵੀ ਮੰਗਾਂਗੇ ਮਹਾਰਾਜ ਨੇ ਕਰਿਆ ਤਾਂ ਤੇਰੇ ਘਰ ਪੁੱਤਰ ਹੋ ਜਾਏਗਾ 10 ਮਹੀਨਿਆਂ ਬਾਅਦ ਪੁੱਤਰ ਹੋ ਗਿਆ ਮੈਂ ਜਦ ਉੱਥੇ ਗਿਆ ਸੀ ਤਾਂ ਉਹ 5 ਸਾਲ ਦਾ ਸੀ ਉਸ ਵੇਲੇ ਮੈਨੂੰ ਦਿਖਾਇਆ ਕਹਿੰਦੇ ਪੂਰੀਆਂ ਵੰਡਦਾ ਫਿਰਦਾ ਸੀ ਸੋ ਇਸ ਤਰ੍ਹਾਂ ਮਹਾਂਪੁਰਸ਼ ਜਿਹੜੇ ਹੁੰਦੇ ਨੇ ਸੂਰਵੀਰ ਬਚਨ ਕੇ ਬਲੀ ਬਚਨ ਦੇ ਬਲੀ ਹੁੰਦੇ ਨੇ ਜੋ ਬਚਨ ਕਰਦਾ ਇੱਕ ਵਾਰੀ ਪਟਿਆਲੇ ਆਏ ਹੋਏ ਸੀ ਸਾਡੇ ਕੋਲ ਉੱਥੇ ਇੱਕ ਮੇਰੇ ਮਿੱਤਰ ਸੀ ਸਰਦਾਰ ਸਾਧੂ ਸਿੰਘ ਉਹਦੇ 5 ਲੜਕੀਆਂ ਹੋ ਗਈਆਂ ਅਤੇ ਬਾਬੇ ਨੰਦ ਸਿੰਘ ਦੁਸ਼ਹਿਰੀ ਬਾਗ ਵਾਲੇ ਪਟਿਆਲੇ ਵਾਲੇ ਉਹ ਵੀ ਬੈਠੇ ਨੇ ਅਤੇ ਮਹਾਰਾਜ ਜੀ ਵੀ ਬੈਠੇ ਨੇ 5 ਲੜਕੀਆਂ ਲਿਆ ਕੇ ਸਾਹਮਣੇ ਖੜੀਆਂ ਕਰਦੀਆਂ ਮਹਾਰਾਜ ਦੇਖ ਕੇ ਮੁਸਕਰਾ ਪਏ ਕਹਿਣ ਲੱਗੇ ਅਤੇ ਕੀ ਗੱਲ ਕਹਿੰਦੇ ਜੀ ਆਹ ਜਿਹੜਾ ਤੁਹਾਡਾ ਸੇਵਕ ਹੈ ਸਾਧੂ ਸਿੰਘ ਇਹ ਕਹਿੰਦਾ ਤਾਂ ਹੈ ਨਹੀਂ ਕਿਸੇ ਨੂੰ ਮੰਗਦਾ ਨਹੀਂ ਹੈ ਪਰ ਆਹ ਦੇਖ ਲਓ ਮਹਾਰਾਜ ਨੇ 5 ਲੜਕੀਆਂ ਤਾਂ ਦੇਤੀਆਂ ਲੜਕਾ ਨਹੀਂ ਹੁੰਦਾ ਤਾਂ ਮਹਾਰਾਜ ਥੋੜ੍ਹੇ ਗੰਭੀਰ ਹੋਏ ਕਹਿੰਦੇ ਜਾਓ ਲੜਕਾ ਵੀ ਆਏਗਾ ਅਤੇ ਗੁਰਸਿੱਖ ਆਏਗਾ ਉਹ ਲੜਕਾ ਅੱਜ ਕੱਲ੍ਹ ਡਾਕਟਰ ਲੱਗਿਆ ਹੋਇਆ ਜੈ ਸਿੰਘ ਆ ਉਹਦਾ ਨਾਮ ਉਹ ਜਾਂ ਮੈਂ ਬੱਚਾ ਹੁੰਦਾ ਛੋਟਾ ਹੁੰਦਾ ਦੇਖਿਆ ਸੀ 5 ਸਾਲ ਦਾ ਆਸ਼ਾ ਦੀ ਵਾਰ ਨਾਲ ਪੜੇ ਸਿੰਘਾਂ ਦੇ ਮੈਂ ਕਿਹਾ ਆਹ ਤਾਂ ਬੱਚਾ ਸੱਚਮੁੱਚ ਆ ਗਿਆ 3 ਸਾਲ ਦਾ ਸੀ ਜਦੋਂ ਜਾ ਕੇ ਗੁਰੂ 10ਵੇਂ ਪਾਤਸ਼ਾਹ ਦੀ ਤਸਵੀਰ ਨੂੰ ਰੋਜ਼ ਮੱਥਾ ਟੇਕਿਆ ਕਰੇ ਪਹਿਲਾਂ ਛੋਟਾ ਸੀਗਾ 2 ਸਾਲ ਦਾ ਜਾਂ ਬੋਲਣ ਗਿਆ ਕਹਿਣਾ ਮੈਨੂੰ ਬਾਬਾ ਜੀ ਕੋਲ ਲੈ ਚਲੋ ਜਾ ਕੇ ਮੱਥਾ ਟੇਕਣਾ ਸਾਰੀਆਂ 5 ਬਾਣੀਆਂ ਯਾਦ ਬੜਾ ਸਿੱਖੀ ਦਾ ਜੀਵਨ ਸੀ ਉਹਦਾ ਹੁਣ ਨਹੀਂ ਮੈਨੂੰ ਮਿਲਿਆ ਹੁਣ ਮੈਨੂੰ ਪਤਾ ਨਹੀਂ ਕਿਹਾ ਗਿਆ ਹੋਵੇ ਸੂਰਵੀਰ ਬਚਨ ਕੇ ਬਲੀ ਜਿਸਨੇ ਜੋ ਚੀਜ਼ ਮਹਾਂਪੁਰਸ਼ਾਂ ਤੋਂ ਮੰਗ ਲਈ ਉਸੇ ਵੇਲੇ ਮਿਲ ਜਾਇਆ ਕਰਦੀ ਆਪਣੇ ਤੁਹਾਡੇ ਯੂਪੀ ਦੇ ਭਾਈ ਬੇਲਾ ਸਿੰਘ ਅਤੇ ਉਹਨਾਂ ਦਾ ਮੱਖਣ ਸ਼ਾਹ ਲਵਾਣਾ ਫਾਰਮ ਹੈ ਬਿਲਾਸਪੁਰ ਦੇ ਨੇੜੇ ਉਹ ਆਏ ਵੀ ਸਾਨੂੰ ਮਹਾਰਾਜ ਨਾਲ ਦਰਸ਼ਨ ਕਰਾ ਦਿਉ ਬਚਨ ਕਰਾ ਦਿਉ ਬਚਨ ਕਰਾਏ ਕਹਿੰਦੇ ਕੀ ਗੱਲ ਹੈ ਗੁਰਮੁਖਾ ਕਹਿੰਦਾ ਮਹਾਰਾਜ ਮੈਂ ਬਚਨ ਲੈਣ ਆਇਆ ਪਸ਼ੂ ਵੇਚ ਦੇਵਾਂ ਮੇਰੇ ਕਿੱਲੇ 'ਤੇ ਕਿੱਡੀ ਉਹ ਮੱਝ ਆ ਜਾਵੇ 10 ਦੁੱਧ ਦਿੰਦੀ ਹੋਵੇ 15 ਦਿੰਦੀ ਹੋਵੇ 12 ਦਿੰਦੀ ਹੋਵੇ 8 ਦਿੰਦੀ ਹੋਵੇ ਕਹਿੰਦੇ 2 ਦਿਨਾਂ 'ਚ ਸੁੱਕ ਜਾਂਦੀ ਹੈ ਪਸ਼ੂ ਮਗਰ ਕੋਈ ਨਹੀਂ ਲੱਗਦਾ ਜਿਹੜੇ ਖੜ੍ਹੇ ਨੇ ਮੈਂ ਖੜ੍ਹੇ ਨੇ ਮੱਝ ਨੇ ਹਰੀ ਨਹੀਂ ਹੋਣਾ ਮਹਾਰਾਜ ਕਹਿੰਦੇ ਐਂ ਕਰ ਸ਼ਰਾਬ ਪੀਣਾ ਉਹਨੇ ਕਹਿੰਦੇ ਹਾਂ ਕਹਿੰਦੇ ਸ਼ਰਾਬ ਨਾ ਪੀ ਸਿੱਖੀ ਜਾ ਤੇਰੇ ਪਸ਼ੂਆਂ ਦਾ ਦੁੱਧ ਦਾ ਤੇਰਾ ਕੋਈ ਅੰਤ ਨਹੀਂ ਰਿਹਾ ਅੱਜ ਦੇਖ ਲਓ ਪਰਿਵਾਰ ਸਾਰੇ ਜਾਣਦੇ ਨੇ ਬੱਚੇ ਵੀ ਬੜੇ ਸੋਹਣੇ ਕੰਮ ਕਰ ਰਹੇ ਟਰੈਕਟਰ ਲਏ ਹੋਏ ਨੇ ਪਸ਼ੂ ਬੇਅੰਤ ਨੇ ਇੱਕ ਨਹੀਂ ਯੂਪੀ ਦੇ ਅੰਦਰ ਬੇਅੰਤ ਸੰਗਤ ਜਿੰਨਾ ਯੂਪੀ 'ਚ ਮਹਾਰਾਜ ਨੇ ਭੰਡਾਰਾ ਖੋਲ੍ਹਿਆ ਇੰਨਾ ਸ਼ਾਇਦ ਇਹ ਕਿਤੇ ਖੋਲ੍ਹਿਆ 200 ਪ੍ਰੇਮੀਆਂ ਨੂੰ ਅਸੀਂ ਰੋਜ਼ ਬਣਾਉਂਦੇ ਸੀ ਗਰੁੱਪ ਬਣਾ ਲੈਣੇ ਅਤੇ ਲਿਜਾ ਕੇ ਬਿਮਾਰਾਂ ਨੂੰ ਇੱਕੋ ਹੀ ਵਚਨ ਕਰ ਦੇਣਾ ਜਾਓ ਠੀਕ ਹੋ ਜਾਓਗੇ ਸਾਰੇ ਹੀ ਠੀਕ ਹੋ ਜਾਂਦੇ ਸੀ ਕੋਈ ਨਹੀਂ ਸੀ ਰਿਹਾ ਇੱਕ ਦਿਨ ਇੱਕ ਬਹੁਤ ਵੱਡਾ ਬਿਮਾਰ ਲਿਆਉਂਦਾ ਨਰਾਇਣ ਸਿੰਘ ਸੀਗਾ ਉਹਦਾ ਨਾਮ ਉਹ ਲਿਆਂਦਾ ਬੀਬੀ ਨਾਲ ਆ ਗਈ ਮਹਾਰਾਜ ਕਹਿੰਦੇ ਭਾਈ ਪ੍ਰਸ਼ਾਦ ਦੇ ਦਿਓ ਇਹਨੂੰ ਮੈਂ ਪ੍ਰਸ਼ਾਦ ਨੂੰ ਮਹਾਰਾਜ ਦਾ ਹੱਥ ਛੁਆਇਆ ਮਹਾਰਾਜ ਬੀਬੀ ਘਰ ਜਾ ਕੇ ਦੇ ਦੀ ਬਚਨ ਤਾਂ ਕੋਈ ਕਰਦੇ ਨਹੀਂ ਮਹਾਂਪੁਰਸ਼ ਪ੍ਰਸ਼ਾਦ ਦੇ ਦੀ ਪ੍ਰਸ਼ਾਦ ਦਿੱਤਾ ਪ੍ਰਸ਼ਾਦ ਛਕਦੀ ਸਾਰੇ ਪ੍ਰਾਣ ਛੱਡ ਦਿੱਤੇ 6-7 ਮਹੀਨੇ ਦਾ ਬਹੁਤ ਦੁੱਖ ਪਾ ਰਿਹਾ ਸੀ ਸੋ ਇਸ ਤਰ੍ਹਾਂ ਦੇ ਨਾਲ ਬੇਅੰਤ ਬੇਅੰਤ ਮਸਾਲਾ ਨੇ ਕਾਸ਼ੀਪੁਰ ਦੀਵਾਨ ਲੱਗੇ ਹੋਏ ਇੱਕ ਬੀਬੀ ਉੱਥੇ ਇਹ ਬੀਬੀਆਂ ਬੜੀਆਂ ਪ੍ਰੇਮਣਾ ਨੇ ਜਦੋਂ ਦੁੱਧ ਦਾ ਸਾਡਾ ਰੱਖਿਆ ਹੁੰਦਾ ਢੋਲ ਜਿਹਾ ਉਹਦੇ 'ਚ ਲਿਆ ਲਿਆ ਪਾਈ ਜਾਂਦੇ ਹੁੰਦੇ ਫਿਰ ਲੰਗਰ 'ਚ ਲਿਆ ਕੇ ਵਰਤਦੇ ਸੀ ਲੰਗਰ ਕੋਈ ਕਾਫੀ ਦੂਰ ਸੀ ਬਾਹਰ ਕੋਠੀ 'ਚ ਅਤੇ ਉਹਦੇ ਮਨ 'ਚੋਂ ਖੜੀ ਦੇਖੀ ਜਾਂਦੀ ਹੈ ਨਾਲ ਕਹਿਣ ਲੱਗੀ ਵੀ ਹੇ ਸੱਚੇ ਪਾਤਸ਼ਾਹ ਜੇ ਮੇਰੇ ਘਰ ਅੱਜ ਦੁੱਧ ਹੁੰਦਾ ਤਾਂ ਮੈਂ ਵੀ ਲਿਆਉਂਦੀ ਤਾਂ ਇਹ ਕੀ ਕਰਿਆ ਮੇਰੀਆਂ ਸਾਰੀਆਂ ਹੀ ਮੱਝਾਂ ਦੁੱਧ ਦੇਣ ਤੋਂ ਹਟ ਗਈਆਂ ਅਤੇ ਜਦੋਂ ਘਰ ਗਈ ਨੌਕਰ ਕਹਿਣ ਲੱਗੇ ਕਹਿੰਦੇ ਬੀਬੀ ਜੀ ਮੱਝਾਂ ਬੋਲੀ ਜਾਂਦੀਆਂ ਪਤਾ ਨਹੀਂ ਕੀ ਗੱਲ ਜਾ ਕੇ ਦੇਖਿਆ ਕਹਿੰਦੇ ਫਿਰ ਬਾਲਟੀ ਲਿਆਓ ਬਾਲਟੀ ਲਿਆਂਦੀ 3 ਹੀ ਮੱਝਾਂ ਨੇ ਜਿਹੜੀਆਂ ਬੰਦ ਹੋ ਚੁੱਕੀਆਂ ਸੀ ਦੁੱਧ ਦੁਬਾਰਾ ਦੇ ਤਾ ਕਈ ਕਈ ਦਿਨ ਦਾ ਗੈਪ ਪੈਣ ਤੋਂ ਬਾਅਦ ਦੂਸਰੇ ਦਿਨ ਦੁੱਧ ਲੈ ਕੇ ਆਈ ਮੈਨੂੰ ਕਹਿੰਦੇ ਅਨਾਊਂਸ ਕਰ ਦਿਓ ਦੁਕਾਨ 'ਚ ਮੈਂ ਕਿਹਾ ਮਹਾਰਾਜ ਇਹਨੇ ਕਰ ਨਹੀਂ ਦੇਣਾ ਨਾਰਾਜ਼ ਹੋ ਜਾਣਗੇ ਮੇਰੇ 'ਤੇ ਹੀ ਵੀ ਤੂੰ ਇਹ ਚੀਪ ਪਬਲਿਸਿਟੀ ਦੇ ਵਿੱਚ ਕੀ ਪਿਆ ਹੋਇਆ ਸੰਤ ਤਾਂ ਚਾਹੇ ਕੁਛ ਕਰ ਦੇ ਮੈਂ ਚੁੱਪ ਕਰ ਰਿਹਾ ਤੇ ਉੱਥੇ ਹਰਚਰਨ ਸਿੰਘ ਸੀਗਾ ਕਾਸ਼ੀਪੁਰ। ਜਦੋਂ ਅਸੀਂ ਗੱਡੀ ਚੜ੍ਹਦੇ ਸੀ ਉਹਨੇ ਸੰਗਤ 'ਚ ਦੱਸਣਾ ਸ਼ੁਰੂ ਕਰ ਦਿੱਤਾ। ਦੂਸਰੇ ਦਿਨ ਮੈਂ ਬੀਬੀ ਨੂੰ ਮਿਲਿਆ, ਮੈਂ ਕਿਹਾ ਬੀਬੀ ਕੀ ਗੱਲ ਹੋਈ? ਸਾਰੀ ਗੱਲ ਦੱਸੀ। ਕਹਿੰਦੀ ਮੈਂ ਤਾਂ ਹੈਰਾਨ ਹਾਂ, ਕਹਿੰਦੀ ਅੱਜ ਮੈਂ ਦੁੱਧ ਲੈ ਕੇ ਆਇਆ ਬਾਲਟੀ ਭਰ ਕੇ, ਮੇਰੀਆਂ ਮੱਝਾਂ ਫੇਰ ਦੁਬਾਰਾ ਦੁੱਧ ਦੇਣ ਲੱਗ ਗਈ। ਸੋ ਇਹ ਸੂਰਵੀਰ ਬਚਨ ਕੇ ਬਲੀ ਹੁੰਦੇ ਨੇ, ਐ ਨਹੀਂ ਗੱਲ ਕਰਤੀ ਤੇ ਪਾਸੇ ਚਲੀ। ਤਾਂ ਕਾ ਸੰਗ ਬਾਛੇ ਸੁਰਦੇਵ, ਅਮੋਘ ਦਰਸ਼ ਸਫਲ ਜਾ ਕਿਸੇ। ਦੇਵਤੇ ਬੈਠ ਕੇ ਦਰਸ਼ਨ ਚਾਹੁੰਦੇ ਨੇ, ਜਿੱਥੇ ਸੰਤਾਂ ਦਾ ਦੀਵਾਨ ਹੋਏਗਾ ਉੱਥੇ ਕੁਰਬਲ ਕੁਰਬਲ ਨਹੀਂ ਹੁੰਦੀ, ਕਿਉਂਕਿ ਵਿੱਚ ਦੇਵਤੇ ਬੈਠੇ ਹੁੰਦੇ ਨੇ ਆ ਕੇ, ਬ੍ਰਹਮਾ ਵਿਸ਼ਨੂੰ ਮਹੇਸ਼ ਮੁੱਖ ਦੇਵਤੇ ਬਹਿੰਦੇ ਨੇ, ਕਿਉਂਕਿ ਲੋਚਦੇ ਫਿਰਦੇ ਨੇ ਐਂ ਪੜ੍ਹ ਲੋ।
ਸ਼ਿਵ ਜੀ ਲੋਚਦੇ ਫਿਰਦੇ ਬ੍ਰਹਮ
ਤੱਖ ਨਗਾਰੇ ਮਹਾਨ ਨਜ਼ਾਰੇ ਮਹਾਂਪੁਰਸ਼ਾਂ ਦੇ ਦੀਵਾਨਾਂ 'ਚ ਨੇਤਰਾਂ ਵਾਲਿਆਂ ਨੂੰ ਨਜ਼ਰ ਆ ਜਾਂਦੇ। ਇੱਕ ਵਾਰੀ ਮਹਾਰਾਜ ਜੀ ਦਾ ਦੀਵਾਨ ਫਤਿਹਗੜ੍ਹ ਸਾਹਿਬ ਗੁਰਦੁਆਰੇ ਸਾਹਿਬ 'ਚ ਲੱਗਿਆ ਹੋਇਆ, ਸੰਗਤ ਆਉਂਦੀ ਹੈ, ਨਮਸਕਾਰ ਕਰਦੀ ਹੈ, ਮੂਹਰੇ ਇਸ ਤਰ੍ਹਾਂ ਚਿੱਟੇ ਕੱਪੜੇ ਵਿਛਾ ਕੇ ਥਾਂ ਖਾਲੀ ਛੱਡਿਆ ਹੋਇਆ, ਤਾਂ ਤਿੰਨ ਆਏ ਉੱਥੇ ਸਾਧੂ, ਅਜੀਬ ਉਹਨਾਂ ਦੇ ਵਸਤਰ, ਅਜੀਬ ਸ਼ਕਲ, ਆ ਕੇ ਚਿੱਟੇ ਕੱਪੜਿਆਂ 'ਚ ਬੈਠ ਕੇ ਮਹਾਰਾਜ ਦੇ ਜਿੱਥੇ ਰੁਮਾਲੇ ਲੱਗੇ ਹੁੰਦੇ ਨੇ ਨਾਲ ਥਾਂ ਸੀਗਾ, ਉੱਥੇ ਬੈਠੇ ਇੱਕ ਟੱਕ ਸਾਰੇ ਬਚਨ ਸੁਣਦੇ। ਦੀਵਾਨ ਦੀ ਸਮਾਪਤੀ ਹੋਈ, ਬੀਬੀ ਜਿਵੇਂ ਨੂੰ ਕਹਿਣ ਲੱਗੀ ਹੈ ਸੰਤ ਉੱਪਰ ਜਾ ਕੇ ਕਿਉਂ ਬਹਿ ਗਏ? ਮੈਂ ਪਹਿਲੀ ਲਾਈਨ 'ਚ ਬੈਠਾ ਸੀ, ਮੈਂ ਕਿੱਥੇ ਬੈਠੇ ਸੀ? ਕਹਿੰਦੇ ਤੁਹਾਡੇ ਮੂਹਰੇ ਬੈਠੇ ਸੀਗੇ, ਤਿੰਨ ਸੀਗੇ। ਮੈਂ ਚੁੱਪ ਕਰ ਰਿਹਾ, ਮੈਂ ਕਿਹਾ ਨਹੀਂ ਕਿਤੇ ਹੋਰ ਤਿੰਨ ਭੁਲੇਖਾ ਪੈ ਗਿਆ। ਕਹਿੰਦੇ ਮੈਂ ਮੂਹਰੇ ਬੈਠੀ ਸੀ, ਤਿੰਨੇ ਆ ਕੇ ਬੈਠ ਗਏ ਨੇ ਉੱਥੇ, ਅਤੇ ਪੂਰਾ ਹੀ ਦੀਵਾਨ ਸੁਣ ਕੇ ਫਿਰ ਛਾਈ ਮੈਂ ਇੰਜੇ ਹੋ ਗਏ। ਮੈਂ ਮਹਾਰਾਜ ਜੀ ਨਾਲ ਬਚਨ ਬੇਨਤੀ ਕਰੀ, ਮੈਂ ਮਹਾਰਾਜ ਇਸ ਤਰ੍ਹਾਂ ਇੱਕ ਕੌਤਕ ਵਰਤਿਆ ਕਿ ਇਹਦੇ 'ਚ ਭੇਤ ਆ, ਕਿਰਪਾ ਕਰਕੇ ਦੱਸੋ। ਕਹਿੰਦੇ ਨਾ, ਇਹ ਗੱਲਾਂ ਗੁਪਤ ਰੱਖੀ ਦੀਆਂ ਨੇ, ਰੌਲਾ ਪੈ ਜਾਇਆ ਕਰਦਾ, ਕੱਟੜ ਲੋਕ, ਸ਼ਰਈ ਲੋਕ ਇਹ ਫਿਰ ਤੰਗ ਕਰਨਾ ਸ਼ੁਰੂ ਕਰ ਦਿੰਦੇ, ਨਿੰਦਿਆ ਖਾਂ ਖਾਂ ਕਰਕੇ ਪਾਪ ਦੇ ਭਾਗੀ ਬਣ ਜਾਂਦੇ ਨੇ, ਇਹ ਗੁਪਤ ਰੱਖੀ ਦੀਆਂ ਗੱਲਾਂ। ਮੈਂ ਮਹਾਰਾਜ ਕੌਣ ਹੋਏ? ਕਹਿੰਦੇ ਦੇਵਤੇ ਸੀ ਪ੍ਰਮੁੱਖ, ਇਹਨਾਂ ਦੇ ਵਿਕੁੰਠ ਧਾਮਾਂ ਦੇ ਅੰਦਰ ਬ੍ਰਹਮ ਗਿਆਨ ਦੇ ਬਚਨ ਨਹੀਂ ਮਿਲਦੇ, ਇਹ ਸਿਰਫ ਆ ਧਰਤੀ ਹੈ, ਮਾਤ ਲੋਕ ਜਿਹਨੂੰ ਕਹਿੰਦੇ ਨੇ, ਜਿੱਥੇ ਬ੍ਰਹਮ ਗਿਆਨ ਦੀ ਵਿਚਾਰ ਹੁੰਦੀ ਹੈ, ਹੋਰ ਹੁੰਦੀ ਨਹੀਂ। ਸਤਸੰਗ ਤਾਂ ਕਿਤੇ ਹੈ ਹੀ ਨਹੀਂ ਸਵਾਏ ਇੱਥੇ, ਇਸੇ ਕਰਕੇ ਕਹਿੰਦੇ ਕਹੋ ਕਬੀਰ ਅਬ ਕਹੀਆ ਕਾਹੇ, ਸਾਧ ਸੰਗਤ ਵਿਕੁੰਠ ਹੈ, ਸਾਧ ਸੰਗਤ ਨਾਲੋਂ ਵੱਡਾ ਵਿਕੁੰਠ ਕੋਈ ਨਹੀਂ ਹੁੰਦਾ। ਇੱਥੇ ਵਿਕੁੰਠ ਦਾ ਵਾਸੀ ਵੀ ਆ ਜਾਂਦਾ, ਵਿਸ਼ਨੂੰ ਭਗਵਾਨ ਸ਼ਿਵਜੀ ਮਹਾਰਾਜ ਆ ਜਾਂਦੇ ਨੇ, ਬ੍ਰਹਮਾ ਆ ਜਾਂਦੇ ਨੇ, ਇੰਦਰ ਆ ਜਾਂਦਾ, ਕੁਬੇਰ ਆ ਜਾਂਦਾ, ਸਭ ਦੇਵਤੇ ਆ ਜਾਂਦੇ। ਗੁਰੂ ਦਸਵੇਂ ਪਾਤਸ਼ਾਹ ਨੇ ਇੱਕ ਵਾਰੀ ਸਾਰੇ ਸਿੰਘਾਂ ਨੂੰ ਦਿਖਾਏ। ਸੋ ਇਸ ਤਰ੍ਹਾਂ ਉਹਨਾਂ ਦਾ ਸੰਗ ਲੋਚਦੇ ਫਿਰਦੇ ਨੇ, ਤਾਂ ਕਾ ਸੰਗ ਬਾਛੇ ਬਾਛੇ ਗੁਰ ਸੁਰਦੇਵ, ਅਮੋਘ ਦਰਸ਼ ਸਫਲ ਜਾ ਕੀ ਸੇ, ਕਰ ਜੋੜ ਨਾਨਕ ਕਰੇ ਅਰਦਾਸ, ਮੋਹੇ ਟਹਿਲ ਮੋਹੇ ਸੰਤ ਟਹਿਲ ਦੀਜਾ ਗੁਣਦਾਸ, ਹੇ ਵਾਹਿਗੁਰੂ ਜੇ ਤੂੰ ਮੇਰੇ 'ਤੇ ਤੁੱਠਿਆ ਹੋਇਆ ਤਾਂ ਮੈਂ ਇੱਕ ਕੰਮ ਕਰ, ਮੈਨੂੰ ਸੰਤਾਂ ਦੀ ਟਹਿਲ ਦੇ। ਸੋ ਐਸੇ ਮਹਾਂਪੁਰਸ਼ਾਂ ਦਾ ਅੱਜ 2:30 ਵੱਜ ਗਏ ਨੇ, ਅਤੇ ਇਹ ਵੇਲਾ ਉਹ ਹੈ ਜਿਹਦੇ ਜਿਹੜੇ ਵੇਲੇ 'ਚ ਇਸ ਤਰ੍ਹਾਂ ਦੇ ਸ਼ਬਦ ਪੜ੍ਹੀ ਦੇ ਨੇ।
ਕਦੇ ਹੋਣਗੇ ਸੰਜੋਗਾਂ ਨਾਲ ਮੇਲੇ, ਨਦੀਆਂ ਦੇ
ਕਦੇ ਬਣਿਆ ਹੋਇਆ ਮੇਲ ਨਹੀਂ ਰਹਿ ਸਕਦਾ ਸਾਧਨ ਕਿਸੇ ਦਾ ਵੀ, ਕੋਈ ਹੋਵੇ ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚੱਲਦਾ। ਚਾਹੇ ਇਹ ਹੁਣ ਚਾਹੇ ਇੱਕ ਸ਼ਿਵ ਪਏ ਇੱਕ ਗਏ ਇੱਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ, ਬਰਮਾ ਵਿਸ਼ਨ ਕੇ ਤੇ ਬੇਦ ਔਰ ਪ੍ਰਾਣ ਕੇ ਤੇ ਸਿਮਰਤ ਸਮੂਨ ਕੇ ਹੋਏ ਹੋਏ ਬਿਤਏ, ਮੌਨ ਦੀ ਮਦਾਰ ਕੇ ਤੇ ਅਸਨੀ ਕੁਮਾਰ ਕੇ ਤੇ ਅਨਸਾਰ ਤਾਰ ਕੇ ਤੇ ਕਾਲ ਬਸ ਪਏ ਹੈ, ਪੀਰ ਔਰ ਪੈਗੰਬਰ ਕੇ ਤੇ ਗਣੇ ਨਾ ਪੜਦੇ ਤੇ ਪੂਮ ਹੀ ਤੇ ਹੋ ਕੇ ਫਿਰ ਪੂਮ ਹੀ ਮਿਲੇ। ਸੋ ਆਹ ਸਮਾਂ ਸਮਝੋ ਵੀ 10-15 ਮਿੰਟ ਹੋਰ ਰਹਿੰਦੇ ਨੇ ਤੇ ਆਪ ਬੁਲਵਰਹੈਂਪਟਨ ਦੇ ਵਿੱਚ ਸੁਦਾਗਰ ਸਿੰਘ ਦਾ ਮਕਾਨ ਹੈ ਤੇ ਇੱਕ ਕੋਨੇ ਵਾਲਾ ਕਮਰਾ ਆਪ ਦਾ ਹੈ ਫਸਟ ਫਲੋਰ ਦਾ, ਛੋਟਾ ਜਿਹਾ ਕਮਰਾ ਹੈ, ਵੱਡਾ ਨਹੀਂ ਹੈ ਕੋਈ ਬਹੁਤਾ, 10 ਫੁੱਟ ਲੰਮਾ ਹੋਣਾ, ਕੋਈ 8 ਫੁੱਟ ਚੌੜਾ ਹੋਣਾ ਜਾਂ 9 ਫੁੱਟ ਚੌੜਾ ਹੋਣਾ। ਉਹਦੇ 'ਚ ਪਲੰਘ ਡਿਆ ਹੋਇਆ ਹੈ ਅਤੇ ਰਜਾਈ ਤਾਂ ਲੈਂਦੇ ਹੀ ਨਹੀਂ ਸੀ ਆਪ ਕਦੇ ਵੀ, ਜੇ ਕੋਈ ਰੱਖ ਵੀ ਦੇਵੇ ਤਾਂ ਵੀ ਨਹੀਂ ਸੀ ਲਾਉਂਦੇ, ਸਾਰੀ ਜ਼ਿੰਦਗੀ ਰਜਾਈ ਨਹੀਂ ਲਈ ਮਹਾਰਾਜ। ਇੱਕ ਵਾਰੀ ਇੱਥੇ ਆਏ ਸਾਡੇ ਪਾਸ, ਸਾਡਾ ਕਾਕਾ ਕਹਿਣ ਲੱਗਿਆ ਮਨਜੀਤ ਬਈ ਉੱਪਰ ਪਾਲਾ ਹੈ ਮਹਾਰਾਜ ਜੀ ਨੂੰ ਰਜਾਈ ਨਹੀਂ ਆਪਾਂ ਦਿੱਤੀ, ਇਹ ਬੀਬੀ ਜੀ ਨੇ ਰਜਾਈ ਕੱਢ ਕੇ ਭੇਜਤੀ। ਮਹਾਰਾਜ ਨੇ ਉੱਥੇ ਰਖਾ ਲਈ, ਖੋਲ੍ਹੀ ਉਹਨਾਂ ਰਾਤ ਨੂੰ, ਦੂਜੇ ਦਿਨ ਕਹਿੰਦੇ ਬੀਬਾ ਰਜਾਈ ਭੇਜੀ ਸੀ ਮਹਾਰਾਜ ਜੀ ਪਾਲਾ ਲੱਗਦਾ ਹੋਣਾ ਇੱਥੇ। ਕਹਿੰਦੇ ਨਾ ਅਸੀਂ ਤਾਂ ਕਦੇ ਰਜਾਈ ਲਈ ਹੋਈ ਨਹੀਂ, ਇਸ ਤਰ੍ਹਾਂ ਚਾਦਰ 'ਚ ਰਹਿੰਦੇ ਹਾਂ। ਇੱਕੋ ਚਾਦਰ ਰੱਖਦੇ ਸੀ ਜਿਹੜੀ ਗਰਮ ਚਾਦਰ ਸੀ। ਕਹਿੰਦੇ ਸਰਦੀ ਹੋਵੇ ਗਰਮੀ ਹੋਵੇ, ਗਰਮੀ ਨੂੰ ਲੈਣ ਦੀ ਲੋੜ ਨਹੀਂ, ਉੱਤੇ ਸਰਦੀਆਂ 'ਚ ਵੱਧ ਤੋਂ ਵੱਧ ਅਸੀਂ ਆਹ ਚਾਦਰ ਲੈਂਦੇ। ਸੋ ਆਪ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ, ਸਮਾਧੀ ਸਥਿਤ ਹੋ ਗਏ, ਚਾਹ ਲੈ ਕੇ ਗਿਆ, ਇੱਕ ਕੱਪ ਆਪਣੇ ਪੀਤਾ ਫਿੱਕੀ ਚਾਹ ਦਾ, ਅਤੇ ਉਹਦੇ ਬਾਅਦ ਹੁਕਮ ਕਰਿਆ ਵੀ 8 ਵਜੇ ਆਪਣਾ ਰਾਤ ਨੂੰ ਇਹ ਹੁਕਮ ਕਰ ਦਿੰਦੇ ਸੀ ਅਤੇ 6 ਵਜੇ ਦਰਵਾਜ਼ਾ ਖੋਲ੍ਹਦੇ ਸੀ। ਅੱਜ ਖੋਲ੍ਹਿਆ ਨਹੀਂ ਆਪ ਨੇ ਦਰਵਾਜ਼ਾ 6 ਵਜੇ, ਸੇਵਾਦਾਰ ਗਿਆ ਤਾਂ ਅੰਦਰ ਦਰਵਾਜ਼ਾ ਬੰਦ ਹੈ। ਉਸ ਤੋਂ ਪਹਿਲਾਂ ਕੋਈ 15-16 ਵਾਰੀ ਕਹਿ ਚੁੱਕੇ ਸੀ, ਰੋਜ਼ ਇਹ ਕਹਿੰਦੇ ਸੀ ਵੀ ਜੇ ਸਾਡਾ ਸਰੀਰ ਇੱਥੇ ਛੁੱਟ ਜਾਵੇ ਤਾਂ ਤੁਸੀਂ ਉੱਥੇ ਲੈ ਜਾਓ ਜਿੱਥੇ ਜਲ ਪ੍ਰਵਾਹ, ਬਾਬਾ ਜਵਾਲਾ ਸਿੰਘ ਜੀ ਦਾ ਸਰੀਰ ਜਲ ਪ੍ਰਵਾਹ ਹੋਇਆ ਸੀ, ਉੱਥੇ ਲੈ ਜਾਓ। ਫਿਰ ਕਈ ਵਾਰੀ ਕਹਿਣਾ ਚੰਗਾ ਸਮੁੰਦਰ 'ਚ ਇੱਥੇ ਸੁੱਟ ਦਿਓ, ਜਲ ਪ੍ਰਵਾਹ ਕਰ ਦਿਓ। ਇੱਕ ਕਹਿੰਦੇ ਸੀ ਵੀ ਪੋਸਟਮਾਰਟਮ ਨਾ ਸਰੀਰ ਦਾ ਕਰਾਇਓ। ਕਿਸੇ ਨੂੰ ਸਮਝ ਨਹੀਂ ਪਈ ਜਦ ਗੱਲ ਫੜਨੀ, ਕਹਿਣਾ ਨਾ ਨਾ ਅਸੀਂ ਗੱਲ ਕਰਦੇ ਹਾਂ ਸਹਿਸਵਾ, ਜਦੋਂ ਮੈਨੂੰ ਮਿਲੇ ਨੇ, ਮੈਂ ਇੱਥੋਂ UP ਤੋਂ ਆਇਆ, ਉਸ ਵੇਲੇ ਅਸੀਂ 1 ਕਰੋੜ ਮੂਲ ਮੰਤਰ ਦਾ ਪਾਠ ਕਰਾਇਆ ਸੀ। ਦਿੱਲੀ ਆਪ ਜਾਣ ਵਾਸਤੇ ਤਿਆਰ ਹੋਏ 17 ਤਰੀਕ ਸੀ, 15 ਤਰੀਕ ਸੀ ਉਦੋਂ। ਬੇਨਤੀ ਕਰੀ ਮਹਾਰਾਜ ਸੰਗਤ ਨੇ ਪਾਠ ਕਰ ਲਏ ਨੇ ਅਤੇ ਹੁਣ ਨਾਮ ਦੀ ਯੁਕਤੀ ਦੇ ਕੇ ਜਾਓ, ਤੁਸੀਂ ਸਭ ਬਾਹਰ ਜਾ ਰਹੇ ਹੋ ਪ੍ਰਦੇਸ਼ ਨੂੰ, ਅਤੇ ਜਿੱਥੇ ਹੁਕਮ ਕਰੋ ਮੈਂ ਸੰਗਤਾਂ ਲੈ ਆਉਣਾ, ਟਰੱਕ ਭਰ ਕੇ ਬੱਸਾਂ ਭਰ ਕੇ ਲੈ ਆਵਾਂਗੇ। ਕਹਿੰਦੇ ਕਿੰਨੇ? ਕਹਿ ਮਹਾਂ ਮਹਾਰਾਜ ਬਹੁਤ ਨੇ। ਕਹਿੰਦੇ ਫਿਰ ਐਂ ਕਰੋ ਮਹਾਰਾਜ ਇੱਥੇ ਹਾਪੜ ਲੈ ਆਓ। ਮੈਂ ਠੀਕ ਹੈ ਮਹਾਰਾਜ, ਬਾਬੂ ਨੂੰ ਕਹਿਣ ਲੱਗੇ ਉਹਨੂੰ ਮਾਸਟਰ ਜੀ ਨੂੰ, ਮਾਸਟਰ ਜੀ ਕਿੱਦਣ ਜਾਣਾ ਹੈ, ਇਹਨਾਂ ਨੂੰ ਤਰੀਕ ਪੱਕੀ ਦੇ ਦਿਓ ਤਾਂ ਕਿ ਲੈ ਆਓ। ਕਹਿੰਦਾ ਜੀ ਤਰੀਕ ਪੱਕੀ ਦਾ ਤਾਂ ਪਤਾ ਨਹੀਂ, ਖਬਰ ਨਹੀਂ 17 ਨੂੰ ਜਾਣਾ, ਖਬਰ ਨਹੀਂ 18 ਨੂੰ ਜਾਣਾ। ਮਹਾਂਪੁਰਸ਼ਾਂ ਨੇ ਦੇਖ ਲਿਆ ਵੀ ਮੇਲ ਨਹੀਂ ਆਉਣਾ। ਮੈਂ ਮਹਾਰਾਜ ਫਿਰ ਕਿਵੇਂ ਕਰੀਏ, ਚੁੱਪ ਕਰ ਰਹੇ। ਮੈਂ ਜਦ ਦਰਵਾਜ਼ਾ ਨਿਕਲਣ ਲੱਗਿਆ, ਕਹਿੰਦੇ ਗੱਲ ਸੁਣੋ ਅੰਦਰ, ਮੁੜ ਕੇ ਮੈਂ ਅੰਦਰ ਫਿਰ ਆ ਗਿਆ। ਮੈਂ ਮਹਾਰਾਜ ਕਿਵੇਂ ਕਰੀਏ, ਜਿਵੇਂ ਹੁਕਮ ਕਰੋ ਕਰ ਲਈ। ਕਹਿੰਦੇ ਤੂੰ ਹੀ ਨਾਮ ਦੇ ਦੀ। ਮਹਾਰਾਜ ਇੰਨਾ ਬੜਾ ਕੰਮ, ਇਹ ਤਾਂ ਬਹੁਤ ਔਖਾ ਹੈ, ਬਹੁਤ ਔਖਾ। ਪਹਿਲਾਂ ਤਾਂ ਸਾਰੇ ਪਾਪ ਲਓ ਅਗਲੇ ਦੇ, ਫਿਰ ਜਾ ਕੇ ਨਾਮ ਦੀ ਕੋਈ ਗੱਲ ਕਰੋ। ਇਹ ਸਾਡੇ ਕਰਨ ਦੇ ਕੰਮ ਨਹੀਂ, ਇਹ ਤਾਂ ਮਹਾਂਪੁਰਸ਼ਾਂ ਦੇ ਕਰਨ ਦੇ। ਮਹਾਰਾਜ ਮੈਂ ਬਹੁਤ ਡਰ ਗਿਆ, ਉਹਦੇ 'ਚ ਮੈਂ ਭੁੱਲੇ ਹੀ ਗਿਆ ਵੀ ਉਹਨਾਂ ਨੇ ਕਿਉਂ ਕਹਿਤੀ ਇਹ ਗੱਲ। ਜੇ ਮੈਨੂੰ ਮੱਤ ਹੁੰਦੀ ਮੈਂ ਪੁੱਛ ਲੈਂਦਾ ਵੀ ਮਹਾਰਾਜ ਤੁਸੀਂ ਆਹ ਬਚਨ ਕਿਉਂ ਕਹਿ ਦਿੱਤਾ। ਉਹ ਰਮਜ ਨਹੀਂ ਮੈਂ ਫੜ ਸਕਿਆ। ਫਿਰ ਕਹਿਣ ਲੱਗੇ ਕਿਉਂ ਤੈਨੂੰ ਕੋਈ ਔਖ ਹੈ? ਮੈਂ ਕਿਹਾ ਹਾਂ ਮਹਾਰਾਜ ਔਖ ਹੈ, ਮੈਂ ਨਹੀਂ ਇਹ ਕੰਮ ਕਰ ਸਕਦਾ। ਕਹਿੰਦੇ ਫਿਰ ਜਿਹਦੇ ਨਾਲ ਗੱਲ ਕਰਦਾ ਉਹਨੂੰ ਸਰੀਰ ਦੇ ਦਿਆ ਕਰ। ਮੈਂ ਮਹਾਰਾਜ ਸਰੀਰ ਤਾਂ ਮੈਂ ਪਹਿਲਾਂ ਤੋਂ ਹੀ ਆਪਣਾ ਨਹੀਂ ਸਮਝਿਆ, ਤੁਹਾਡਾ ਹੀ ਸਮਝਿਆ ਹੈ। ਫਿਰ ਕਹਿੰਦੇ ਕੋਈ ਔਖ ਹੀ ਨਹੀਂ ਹੈ, ਫਿਰ ਤੁਸੀਂ ਕਿਹੜੀ ਗੱਲ ਕਰਦੇ? ਇਹ ਗੱਲ ਦਾ ਰਮਜ ਜਿਹੜੀ ਸੀ ਸਮਝ ਨਾ ਸਕਿਆ। ਜੇ ਮੈਂ ਪੁੱਛ ਲੈਂਦਾ ਵੀ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਕਿਉਂ ਕਰਦੇ ਹੋ, ਪਹਿਲਾਂ ਨਹੀਂ ਕਰੀਆਂ? ਸੋ ਉਹ ਦੀਵਾਨਾਂ ਵਿੱਚ ਥਾਂ ਥਾਂ 'ਤੇ ਕਰ ਰਹੇ ਸੀ, ਮੈਨੂੰ ਉਹ ਦੱਸਦੇ ਸੀ ਉੱਥੇ। ਕਹਿੰਦੇ ਮਹਾਰਾਜ ਜੀ ਨੇ ਅਨਾਊਂਸ ਕਰਤਾ ਵੀ ਤੁਹਾਡਾ ਅੱਜ ਆਖਰੀ ਦੀਵਾਨ ਹੈ। ਕਹਿੰਦੇ ਅਸੀਂ ਕਿਹਾ ਵੀ ਕੱਲ੍ਹ ਦਾ ਦੀਵਾਨ ਹੋਰ ਰਹਿੰਦਾ, ਮਹਾਰਾਜ ਨੇ ਅੱਜ ਆਖਰੀ ਕਿਉਂ ਕਹਿ ਦਿੱਤਾ? ਅਸੀਂ ਕਿਹਾ ਵੀ ਸ਼ਾਇਦ ਵੈਸੇ ਹੀ ਕਹਿਤਾ, ਅਤੇ ਦੀਵਾਨ ਤਾਂ ਸਾਡਾ ਕੱਲ੍ਹ ਹੈ। ਸੁਧਾਕਰ ਸਿੰਘ ਨੇ ਵੀ ਦੱਸਿਆ, ਮੈਨੂੰ ਹੋਰ ਪ੍ਰੇਮੀਆਂ ਨੇ ਵੀ ਦੱਸਿਆ। ਕਹਿੰਦੇ ਅਸੀਂ ਸਾਰੇ ਹੈਰਾਨ ਹੋ ਗਏ, ਨਾ ਸੈਕਟਰੀ ਦੀ ਅਕਲ ਨੇ ਕੰਮ ਕਰਿਆ, ਨਾ ਕਿਸੇ ਹੋਰ ਨੇ ਕਰਿਆ, ਕੋਈ ਪੁੱਛੇ ਨਾ ਸਕਿਆ ਵੀ ਮਹਾਰਾਜ ਕੱਲ੍ਹ ਦਾ ਦਿਨ ਹੋਰ ਹੈ, ਤੁਸੀਂ ਅੱਜ ਕਿਉਂ ਕਹਿਤਾ? ਕਹਿੰਦੇ ਸਾਰਿਆਂ 'ਤੇ ਮਾਇਆ ਪੈ ਗਈ ਅਤੇ ਆਹ ਵੇਲਾ ਆ ਗਿਆ। ਹੁਣ ਸਾਡੇ ਤਾਂ 3 ਵੱਜਣ ਵਾਲੇ ਨੇ, ਉੱਥੇ 6 ਘੰਟੇ ਟਾਈਮ ਪਿੱਛੇ ਹੈ, 9 ਵੱਜਣ ਵਾਲੇ ਨੇ। 5.5 ਘੰਟੇ 6 ਘੰਟੇ ਤਕਰੀਬਨ ਵੁਲਵਰਹੈਂਪਟਨ 'ਚ 6 ਘੰਟੇ ਪਿੱਛੇ ਹੈ ਅਤੇ ਆਪ ਸਮਾਧੀ ਲਾਈ ਬੈਠੇ ਨੇ। ਨਿਰੰਕਾਰ ਦੇ ਦੇਸ਼ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਆਪ ਨੇ ਅਤੇ ਉਹਦੇ ਬਾਅਦ 8 ਵਜੇ ਉੱਠ ਕੇ ਆਪ ਨੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਜਥੇਦਾਰ ਆ ਗਿਆ ਜਿਹੜਾ ਲਾਲਾ ਸੀ ਸੇਵਾ ਦੇ ਵਿੱਚ, ਉਹ ਗਿਆ। ਉਹਨੇ ਜਾ ਕੇ ਦੱਸਿਆ ਵੀ ਮਹਾਰਾਜ ਸਮਾਧੀ ਨਹੀਂ ਅੱਜ ਖੋਲ੍ਹਦੇ, ਪਤਾ ਨਹੀਂ ਕੀ ਗੱਲ ਹੈ। ਉਹ ਦੌੜ ਕੇ ਗਿਆ ਤਾਂ ਉਸ ਵੇਲੇ ਸਵਾਸ ਚੱਲ ਰਿਹਾ ਤੇ ਉਹਨਾਂ ਨੇ ਲਟਾ ਦਿੱਤੇ ਮਹਾਰਾਜ, ਦੋ ਸਵਾਸ ਆਏ ਉਹਦੇ ਬਾਅਦ, ਉਹਦੇ ਬਾਅਦ ਆਪ ਸਰੀਰ ਛੱਡ ਗਏ। ਆਹੀ ਟਾਈਮ ਸੀ ਜਿਹਦੇ 'ਚ ਮੈਂ ਹੁਣ ਬਚਨ ਕਰ ਰਿਹਾ, ਬੇਨਤੀ ਕਰ ਰਿਹਾ। ਸੋ ਇੱਕ ਬੜਾ ਵਿਛੋੜਾ ਸਾਰੇ ਸੰਸਾਰ ਨੂੰ ਹੋਇਆ ਸਾਧਨ। ਉਹ ਸੰਸਾਰ ਦੇ ਅੰਦਰ ਇੱਕ ਤਰ੍ਹਾਂ ਦਾ ਆਸਰਾ ਸੀ। ਉਹ ਚਲੇ ਕਿੱਥੇ ਜਾਂਦੇ ਨੇ, ਬਾਣੀ ਦੇ ਵਿੱਚ ਇਸ ਤਰ੍ਹਾਂ ਸਵਾਲ ਕੀਤਾ ਹੋਇਆ।
ਸੱਸੀ ਪਿਆਰਿਆ ਅੱਗੇ ਮੇਲਾ ਕਿਵੇਂ ਪਿਆਰਿਆ।